ਸ੍ਰੀ ਵਾਹਿਗੁਰੂ ਜੀ ਇੱਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦ
ਲਾਗਾ ਦੀ ਸਿਰਦਾ ਲਾਗਾ
ਜੁਗਾਦ ਸੱਚ ਜੁਗਾਦ ਸੱਚ ਸੱਚ ਨਾਨਕ ਹੋਸੀ ਸੱਚ ਕਿਰਤ ਕਿਰਤ ਪ੍ਰਭ ਆਇਆ ਪਰਿਆ ਤੋ ਸਰਣਾਏ ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਦਾਏ ਮੈਂ ਮੂਰਖ ਕੀ ਕੇਤਕ ਬਾਤ ਹੈ ਕੋਟ ਪਰਾਧੀ ਤਰਿਆ ਰੇ ਗੁਰੂ ਨਾਨਕ ਜਿਨ ਸੁਣਿਆ ਪੇਖਿਆ ਸੇ ਫਿਰ ਗਰਭਾਸ ਨਾ ਪਰਿਆ ਰੇ ਸਤਨਾਮ ਸ੍ਰੀ ਵਾਹਿਗੁਰੂ ਜੀ ਫਿਰ ਸੰਗ ਕਾਮਣ ਜਾਣਿਆ ਗੁਰਮੇਲ ਮਿਲਾਈ ਰਾਮ ਅੰਤਰ ਸ਼ਬਦ ਮਿਲੀ ਸਹਿਜੇ ਤਪਤ ਪੁਜਾਈ ਰਾਮ ਫਿਰ ਸੰਗ ਕਾਮਣ ਜਾਣਿਆ ਗੁਰਮੇਲ ਮਿਲਾਈ ਰਾਮ ਅੰਤਰ ਸ਼ਬਦ ਮਿਲੀ ਸਹਿਜੇ ਤਪਤ ਪੁਜਾਈ ਰਾਮ ਸ਼ਬਦ ਤਪਤ ਪੁਜਾਈ ਅੰਤਰ ਸ਼ਾਂਤ ਆਈ ਸਹਿਜੇ ਹਰ ਰਸ
ਰੱਖਿਆ
ਸਦਾ ਲਗਮਾਣੇ ਸੱਚੇ ਸ਼ਬਦ ਸੁਪਾਖਿਆ ਪੜ ਪੜ ਪੰਡਿਤ ਮੋਨੀ ਥੱਕੇ ਵੇਖੀ ਮੁਕਤ ਨਾ ਪਾਈ ਨਾਨਕ ਬਿਨ ਭਗਤੀ ਜਗ ਬਹੁਰਾਨਾ ਸੱਚੇ ਸ਼ਬਦ ਮਿਲਾਈ ਪੜ ਫੜ ਪੰਡਿਤ ਮੋਨੀ ਥਾਕੇ ਵੇਖੀ ਮੁਕਤ ਨਾ ਪਾਈ ਨਾਨਕ ਬਿਨ ਭਗਤੀ ਜਗ ਬਹੁਰਾਨਾ ਸੱਚੇ ਸ਼ਬਦ ਮਿਲਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਧੰਨ ਧੰਨ ਗੁਰਦੇਵ ਜਿਸ ਸੰਗ ਹਰ ਜਪੇ ਗੁਰ ਕਿਰਪਾਲ ਜਪੇ ਤਾਂ ਅਵਗਣ ਸਭ ਛਪੇ ਪਾਰ ਬ੍ਰਹਮ ਗੁਰਦੇਵ ਨੀਚੋਂ ਉੱਚ ਥੱਬੇ ਕਾਟ ਸਿਲਕ ਦੁੱਖ ਮਾਇਆ ਕਰ ਲੀਨੇ ਆਪ ਦੱਸੇ ਗੁਣ ਗਾਏ ਬੇਅੰਤ ਰਸਨਾ ਹਰ ਜਸੇ ਪਤਿਤ ਪਾਵਨ ਭਗਤ ਵਛਲ ਕਿਰਪਾ ਨਿਧਾਨ ਸਤਿਗੁਰੂ ਸਾਹਿਬ ਜੀ ਮਹਾਰਾਜ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਹਾਜ਼ਰਾ ਹਜ਼ੂਰ ਜਾਰਾ ਜ਼ਹੂਰ ਸਰਬ ਕਲਾ ਭਰਪੂਰ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹੈ ਸੇਵਕ ਜਨ ਮਨ ਪ੍ਰਤੱਖ ਗੁਰੂ ਨਿਸਤਾਰੇ ਸਤਿਗੁਰਾਂ ਦੇ ਚਰਨਾਂ ਵਿੱਚ ਅੰਮ੍ਰਿਤ ਵੇਲੇ ਦਾ ਦੀਵਾਨ ਸਜਿਆ ਹੈ ਅੰਮ੍ਰਿਤਮਈ ਗੁਰਬਾਣੀ ਦੇ ਨਿਤਨੇਮ ਸ੍ਰੀ ਆਸਾ ਜੀ ਦੀ ਵਾਰ ਦੇ ਕੀਰਤਨ ਗੁਰੂ ਸੰਗਤ ਨੇ ਸਰਵਣ ਕੀਤੇ ਹਨ ਆਓ ਸੁਰਤੀਆਂ ਬਿਰਤੀਆਂ ਨੂੰ ਸਤਿਗੁਰੂ ਮਹਾਰਾਜ ਗੁਰੂ ਅਮਰਦਾਸ ਸਾਹਿਬ ਜੀ ਦੇ ਚਰਨਾਂ 'ਚ ਜੋੜੀਏ ਪੱਲੇ ਅਮਰਦਾਸ ਗੁਣ ਤੇਰੇ ਤੇਰੀ ਉਪਮਾ ਤੋਏ ਬਣਿਆ ਹੋਇਆ ਮਹਿਮਾ ਕਹੀ ਨਾ ਜਾਏ ਗੁਰ ਸਮਰੱਥ ਦੇਵ ਪਰਮੇਸ਼ਰ ਦਾ ਰੂਪ ਸਤਿਗੁਰੂ ਮਹਾਰਾਜ ਦੀ ਮਹਿਮਾ ਏਕ ਏਕ ਜਿਹੀ ਗੁਣ ਕਵਣ ਬਖਾਨਾ ਇੱਕ ਜੀਵਾ ਦੇ ਨਾਲ ਕਿੰਨੇ ਕੁ ਗੁਣ ਮਹਾਰਾਜ ਦੇ ਕੋਈ ਕਥਨ ਕਰ ਲਵੇ ਗੁਰੂ ਅਮਰਦਾਸ ਕੀ ਅਕਥ ਕਥਾ ਹੈ ਇੱਕ ਜਿਹੀ ਕਸ਼ ਕਹੀ ਨਾ ਜਾਈ ਸਤਿਗੁਰੂ ਮਹਾਰਾਜ ਜੀ ਨੇ ਬੇਅੰਤ ਬੇਅੰਤ ਮਿਹਰਾਂ ਵਰਸਾਈਆਂ ਸ੍ਰੀ ਗੋਇੰਦਵਾਲ ਸਾਹਿਬ ਜੀ ਦੀ ਧਰਤੀ ਨੂੰ ਭਾਗ ਲਾਏ 84 ਲੱਖ ਜੀਵਾਂ ਦੀ ਜਿਹੜੀਆਂ ਜੂਨਾਂ ਹਨ 84 ਲੱਖ ਜੂਨਾਂ ਤੋਂ ਖਿਹੜਾ ਛੁਡਾਉਣ ਵਾਸਤੇ ਸੱਚੇ ਪਾਤਸ਼ਾਹ ਨੇ 84 ਪੌੜੀਆਂ ਵਾਲੀ ਪਾਵਨ ਪਵਿੱਤਰ ਸ੍ਰੀ ਬੌਲੀ ਸਾਹਿਬ ਸ੍ਰੀ ਗੋਇੰਦਵਾਲ ਸਾਹਿਬ ਵਿੱਚ ਨਿਰਮਾਣ ਕੀਤੀ ਜਦੋਂ ਸ੍ਰੀ ਬੌਲੀ ਸਾਹਿਬ ਜੀ ਦੀ ਸੇਵਾ ਚੱਲ ਰਹੀ ਸੀ ਬੜੇ ਬੜੇ ਮਹਾਂਪੁਰਸ਼ ਬ੍ਰਹਮ ਗਿਆਨੀ ਕਰਨੀ ਵਾਲੇ ਸਾਧੂ ਬ੍ਰਹਮ ਗਿਆਨੀ ਪੁਰਸ਼ ਉੱਥੇ ਸੇਵਾ ਨਿਭਾ ਰਹੇ ਸਨ ਜਿਨ੍ਹਾਂ ਵਿੱਚੋਂ ਬਾਬਾ ਬੁੱਢਾ ਸਾਹਿਬ ਜੀ ਭਾਈ ਸਭ ਭਾਈ ਪਾਰੋਂ ਪਰਮਹੰਸ ਭਾਈ ਲਾਲੋ ਜੀ ਡੱਲੇ ਵਾਸੀ ਗੁਰਸਿੱਖ ਭਾਈ ਗੁਰਦਾਸ ਜੀ ਵਰਗੇ ਬੇਅੰਤੀ ਇਹਨਾਂ ਦਾ ਜ਼ਿਕਰ ਭਾਈ ਗੁਰਦਾਸ ਦੀ ਗਿਆਰਵੀਂ ਵਾਰ ਵਿੱਚ ਵੀ ਆਉਂਦਾ ਡੱਲੇ ਵਾਸੀ ਸੰਗਤ ਭਾਰੀ ਡੱਲੇ ਪਿੰਡ ਦੀ ਸੰਗਤ ਅਤੇ ਹੋਰ ਇਲਾਕੇ ਦੇ ਦੂਰ ਦੂਰ ਤੋਂ ਸਿੱਖ ਕੋਈ ਕਾਬਲ ਤੋਂ ਕੋਈ ਕਿਤੋਂ ਕੋਈ ਕਿਤੋਂ ਆ ਕੇ ਸੇਵਾ ਨਿਭਾਉਂਦੇ ਸਨ। ਜਦੋਂ ਸੇਵਾ ਕਰਦੇ ਕਰਦੇ ਬੌਲੀ ਸਾਹਿਬ ਜੀ ਦੇ ਥੱਲੇ ਪਹੁੰਚ ਗਏ ਜਿੱਥੋਂ ਜਲ ਨਿਕਲਣਾ ਸੀ ਤਾਂ ਉੱਥੇ ਇੱਕ ਬਹੁਤ ਵੱਡੀ ਚਟਾਨ ਬਹੁਤ ਵੱਡਾ ਪੱਥਰ ਆ ਗਿਆ, ਬੜਾ ਭਾਰੀ ਕੜਾ ਆ ਗਿਆ। ਸਾਰੀ ਸੰਗਤ ਨਿਰਾਸ਼ ਹੋ ਗਈ ਵੀ ਇੰਨੀ ਮਿਹਨਤ ਕੀਤੀ, ਇੰਨੇ ਗੁਰਸਿੱਖਾਂ ਨੇ ਸੇਵਾ ਕੀਤੀ ਹੈ, ਜਿੱਥੋਂ ਜਲ ਨਿਕਲਣਾ ਸੀ ਜਿੱਥੇ ਜਾ ਕੇ 84 ਪੌੜੀਆਂ ਪੂਰੀਆਂ ਹੋਈਆਂ ਉੱਥੇ ਸਮੱਸਿਆ ਬਣ ਗਈ। ਉੱਥੇ ਬੜੀ ਵੱਡੀ ਚਟਾਨ ਹੈ, ਆਲੇ ਦੁਆਲੇ ਕੋਈ ਪਾਣੀ ਦਾ ਸਾਧਨ ਹੀ ਨਹੀਂ। ਉੱਧਰੋਂ ਬਾਦਸ਼ਾਹ ਅਕਬਰ ਦੇ ਭੇਜੇ ਹੋਏ ਪ੍ਰਧਾਨ ਬੰਦੇ ਸਤਿਗੁਰਾਂ ਕੋਲ ਪਹੁੰਚੇ ਕਿ ਮਹਾਰਾਜ ਕਿਲ੍ਹਾ ਚਿਤੌੜਗੜ੍ਹ ਸਾਥੋਂ ਫਤਿਹ ਨਹੀਂ ਹੋ ਰਿਹਾ। ਸਾਰੇ ਪੀਰ ਫਕੀਰ ਮਨਾ ਬੈਠੇ, ਸਾਰੀਆਂ ਮਸੀਤਾਂ ਮੰਦਰਾਂ 'ਚ ਦੁਆਵਾਂ ਹੋ ਗਈਆਂ, ਚਿਤੌੜਗੜ੍ਹ ਸਾਥੋਂ ਫਤਿਹ ਹੋਇਆ ਨਹੀਂ, ਤੂੰ ਕੋਈ ਬਖਸ਼ਿਸ਼ ਕਰ ਦਿਓ, ਚਿਤੌੜਗੜ੍ਹ ਫਤਿਹ ਹੋ ਜਾਵੇ। ਸੁਭਾਵਕ ਹੀ ਬਚਨ ਹੋ ਗਿਆ ਵੀ ਜਦੋਂ ਸਾਡੀ ਪੌੜੀ ਦਾ ਕੜ ਟੁੱਟੇਗਾ ਉਦੋਂ ਚਿਤੌੜਗੜ੍ਹ ਵੀ ਟੁੱਟ ਜਾਏਗਾ। ਇਹ ਸੁਭਾਵਕ ਹੀ ਮਹਾਰਾਜ ਸਾਹਿਬ ਜੀ ਦੀ ਰਚਨਾ ਤੋਂ ਬਚਨ ਹੋਇਆ। ਬਾਦਸ਼ਾਹ ਨੇ ਉਸ ਵੇਲੇ ਇੱਥੇ ਬੰਦੇ ਛੱਡ ਦਿੱਤੇ ਵੀ ਦੇਖੋ ਬੌਲੀ ਦਾ ਕੜ ਕਦੋਂ ਟੁੱਟਦਾ ਹੈ, ਉਹ ਟਾਈਮ ਨੋਟ ਕਰਨਾ। ਇੱਕ ਨੌਜਵਾਨ ਭਾਈ ਮਾਣਕ ਚੰਦ ਜੋ ਸ੍ਰੀ ਗੋਬਿੰਦਵਾਲ ਸਾਹਿਬ ਦਾ ਹੀ ਰਹਿਣ ਵਾਲਾ ਸੀ, ਹੱਥ ਦੇ ਵਿੱਚ ਵੱਡਾ ਭਾਰੀ ਬਦਾਨ ਥੋੜ੍ਹਾ ਲੈ ਕੇ ਥੱਲੇ ਉਤਰਿਆ ਅਤੇ ਮਹਾਰਾਜ ਦਾ ਨਾਂ ਲੈ ਕੇ ਉਸਨੇ ਜ਼ੋਰ ਦੇ ਨਾਲ ਘਣ ਮਾਰਿਆ। ਉਹ ਜਿਹੜੀ ਬੌਲੀ ਦਾ ਕੜ ਸੀਗਾ ਉਹ ਟੁੱਟ ਗਿਆ, ਪਾਟ ਗਿਆ, ਥੱਲਿਓਂ ਪੱਥਰ ਟੁੱਟ ਗਿਆ। ਚਟਾਨ ਟੁੱਟੀ ਤਾਂ ਥੱਲਿਓਂ ਬਹੁਤ ਬੰਬ ਪਾਣੀ ਦੀ ਇੱਕਦਮ ਉੱਪਰ ਨੂੰ ਉੱਛਲੀ, ਬਹੁਤ ਜ਼ਿਆਦਾ ਪਾਣੀ ਜਲ ਜਿਹੜਾ ਸ੍ਰੀ ਬੌਲੀ ਸਾਹਿਬ ਦਾ ਉਹ ਥੱਲਿਓਂ ਪ੍ਰਗਟ ਹੋ ਗਿਆ। ਜਲ ਪ੍ਰਗਟ ਹੋਣ ਦੇ ਨਾਲ ਇੱਕਦਮ ਉਹ ਭਰ ਗਿਆ ਅਤੇ ਭਾਈ ਮਾਣਕ ਚੰਦ ਜੀ ਉੱਥੇ ਉਸ ਜਲ ਵਿੱਚ ਡੁੱਬ ਕੇ ਚੜ੍ਹਾਈ ਕਰ ਗਏ। ਸਿੱਖਾਂ ਨੇ ਮਹਾਰਾਜ ਸਾਹਿਬ ਨੂੰ ਖਬਰ ਦਿੱਤੀ ਕਿ ਮਹਾਰਾਜ ਬੌਲੀ ਦਾ ਕੜ ਮਾਣਕ ਚੰਦ ਨੇ ਤੋੜ ਦਿੱਤਾ ਪਰ ਆਪ ਬੌਲੀ ਦੇ ਵਿੱਚ ਡੁੱਬ ਕੇ ਉਹਦਾ ਸਰੀਰ ਸ਼ਾਂਤ ਹੋ ਗਿਆ। ਸਤਿਗੁਰੂ ਕਹਿੰਦੇ ਕਦੀ ਮਾਣਕ ਵੀ ਡੁੱਬੇ, ਮਾਣਕ ਨਹੀਂ ਡੁੱਬਦੇ ਹੁੰਦੇ, ਕੱਢ ਕੇ ਲਿਆਓ ਉਹਨੂੰ। ਜਦੋਂ ਕੱਢ ਕੇ ਲਿਆਂਦਾ ਸਤਿਗੁਰਾਂ ਦੇ ਚਰਨਾਂ 'ਚ ਪਾਇਆ, ਮਿਹਰ ਦ੍ਰਿਸ਼ਟੀ ਕੀਤੀ, ਆਪਣੇ ਚਰਨਾਂ ਦਾ ਅੰਗੂਠਾ ਮੱਥੇ ਨੂੰ ਛੁਆ ਦਿੱਤਾ, ਤਤਕਾਲ ਹੀ ਸਤਨਾਮ ਸ੍ਰੀ ਵਾਹਿਗੁਰੂ ਕਹਿੰਦਾ ਉੱਠ ਕੇ ਬਹਿ ਗਿਆ। ਅਤੇ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜਦੋਂ ਬੌਲੀ ਦਾ ਕੜ ਟੁੱਟਾ ਉਸੇ ਦਿਨ ਹੀ ਚਿਤੌੜਗੜ੍ਹ ਫਤਿਹ ਹੋਇਆ ਅਤੇ ਪਾਤਸ਼ਾਹ ਅਕਬਰ ਨੇ ਉਹ ਦੋਵੇਂ ਟਾਈਮ ਨੋਟ ਕੀਤੇ ਅਤੇ ਆ ਕੇ ਗੁਰੂ ਸਾਹਿਬ ਦਾ ਸ਼ੁਕਰਾਨਾ ਸ੍ਰੀ ਗੋਬਿੰਦਵਾਲ ਸਾਹਿਬ ਦੀ ਧਰਤੀ 'ਤੇ ਬਾਦਸ਼ਾਹ ਨੰਗੇ ਪੈਰੀ ਮਹਾਰਾਜ ਗੁਰੂ ਅਮਰਦਾਸ ਦੇ ਦਰਬਾਰ 'ਚ ਹਾਜ਼ਰ ਹੋਇਆ। ਪਹਿਲੇ ਲੰਗਰ ਛਕਿਆ, ਗੁਰੂ ਸਾਹਿਬ ਦੇ ਦਰਸ਼ਨ ਕੀਤੇ ਅਤੇ ਜਿਹੜੀ ਜਵਾਲ ਵਾਲੀ ਬੀੜ ਬਾਬੇ ਬੁੱਢੇ ਸਾਹਿਬ ਦੀ ਜਿਹੜੀ ਬੀੜ ਹੈ ਇਹ ਜ਼ਮੀਨ ਉਹਨੇ ਲੰਗਰ ਵਾਸਤੇ ਭੇਟਾ ਕਰਨੀ ਚਾਹੀ। ਸਤਿਗੁਰੂ ਕਹਿਣ ਲੱਗੇ ਅਸੀਂ ਲੰਗਰ ਵਾਸਤੇ ਕੁਛ ਨਹੀਂ ਲੈਣਾ, ਲੰਗਰ ਗੁਰੂ ਨਾਨਕ ਸਾਹਿਬ ਦੀ ਕਿਰਪਾ ਨਾਲ ਚੱਲਦਾ, ਜਗੀਰਾਂ ਨਾਲ ਨਹੀਂ ਚੱਲਦਾ, ਪੈਸੇ ਨਾਲ ਨਹੀਂ ਚੱਲਦਾ। ਕਹਿਣ ਲੱਗਾ ਮਹਾਰਾਜ ਲੰਗਰ ਵਾਸਤੇ ਜੇ ਨਹੀਂ ਲੈਂਦੇ ਤਾਂ ਮੈਂ ਆਪਣੀ ਭੈਣ ਬੀਬੀ ਭਾਨੀ ਦੇ ਨਾਂ 'ਤੇ ਕੁਛ ਸੇਵਾ ਜ਼ਰੂਰ ਕਰਕੇ ਜਾਵਾਂਗਾ। ਤਾਂ ਬੀਬੀ ਭਾਨੀ ਦੇ ਨਾਂ 'ਤੇ ਉਹਨੇ ਪਿੰਡਾਂ ਦੀ ਜਗੀਰ ਜਿਹੜੀ ਹੈ ਚਵਾਲ ਬੁੱਢਾ ਸਾਹਿਬ ਵਾਲੀ ਬਾਬਾ ਜੀ ਦੀ ਜਬੀੜ ਹੈ ਉਹ ਸਾਰੀ ਗੁਰੂ ਘਰ ਨੂੰ ਭੇਟਾ ਕਰ ਦਿੱਤੀ ਸੀ। ਸੋ ਸਾਧ ਸੰਗਤ ਜੀ ਐਸੇ ਸਤਿਗੁਰੂ ਜਿਨ੍ਹਾਂ ਦੇ ਅੱਗੇ ਬੜੇ ਵੱਡੇ ਬਾਦਸ਼ਾਹ ਰਾਜੇ ਮਹਾਰਾਜੇ ਵੀ ਚੁੱਕ ਗਏ, ਜਿਨ੍ਹਾਂ ਦੇ ਅੱਗੇ ਧਰਮ ਰਾਜ ਵੀ ਚੁੱਕ ਗਿਆ, ਹੋਰ ਕਿਸੇ ਦੀ ਕੀ ਤਾਕਤ ਹੈ। ਸਭ ਤੋਂ ਵੱਡ ਸਮਰੱਥ ਗੁਰਦੇਵ ਗੁਰੂ ਅਮਰਦਾਸ ਸਾਹਿਬ ਦਾ ਆਪਾਂ ਪ੍ਰਕਾਸ਼ ਪੁਰਬ ਵੀ ਕੱਲ੍ਹ ਮਨਾਇਆ ਸੀ। ਆਓ ਉਹਨਾਂ ਦੇ ਪਵਿੱਤਰ ਪਾਵਨ ਬਚਨ ਸਤਿਗੁਰਾਂ ਦੀ ਬਾਣੀ ਸੁਣੀਏ, ਪਿਆਰ ਨਾਲ ਆਖੀਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ। ਫਿਰ ਸੰਗ ਕਾਮਣ ਜਾਣਿਆ ਗੁਰ ਮੇਲ ਮਿਲਾਈ ਰਾਮ। ਕਾਮਣ ਕਹਿੰਦੇ ਜੀਵ ਰੂਪੀ ਇਸਤਰੀ ਨੇ, ਪਰ ਫਿਰ ਪਰਮਾਤਮਾ ਨੂੰ ਆਪਣੇ ਨਾਲ ਹੀ ਜਾਣ ਲਿਆ। ਸੰਗ ਮੈਨੇ ਨਾਲ ਆਪਣੇ ਅੰਗ ਸੰਗ ਵਾਹਿਗੁਰੂ ਦੇ ਸਰੂਪ ਨੂੰ ਜਾਣ ਲਿਆ। ਜੀਵ ਆਤਮਾ ਨੇ ਉਸ ਪਰਮਾਤਮਾ ਪਤੀ ਦੇ ਦਰਸ਼ਨ ਕਰ ਲਏ ਨੇ। ਕਿਵੇਂ ਜਾਣਿਆ ਹੈ, ਇਹ ਮਿਲਾਪ ਕਿਵੇਂ ਹੋਇਆ ਹੈ? ਗੁਰਮੇਲ ਮਿਲਾਈ ਰਾਮ, ਸਤਿਗੁਰਾਂ ਦੁਆਰਾ ਸੱਚੇ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਦੀ ਕਿਰਪਾ ਨਾਲ ਇਹ ਮੇਲ ਹੋਇਆ। ਗੁਰੂ ਤੋਂ ਬਿਨਾਂ ਇਸ ਆਤਮਾ ਅਤੇ ਪਰਮਾਤਮਾ ਦਾ ਮੇਲ ਨਹੀਂ ਹੋ ਸਕਦਾ। ਹੈ ਤਾਂ ਬਿਲਕੁਲ ਇਕੱਠੇ ਹੀ ਹਨ, ਇੱਕੋ ਰੂਪ ਹੀ ਹਨ, ਪਰ ਜਿਹੜਾ ਭਰਮ ਪਿਆ ਹੋਇਆ ਨਾ, ਭਰਮ ਨੂੰ ਕੋਈ ਕੱਢ ਨਹੀਂ ਸਕਦਾ ਦੂਸਰੇ ਤੋਂ ਬਿਨਾਂ, ਗੁਰੂ ਤੋਂ ਬਿਨਾਂ। ਜਿਵੇਂ ਸਾਧ ਸੰਗਤ ਜੀ ਕਈ ਵਾਰੀ ਭਰਮ ਪੈ ਜਾਂਦਾ ਵੀ ਆਪਣੇ ਹੱਥ ਦਾ ਕੜਾ, ਸਵੇਰੇ ਅਸੀਂ ਕਹਿੰਦੇ ਹਾਂ ਮੇਰਾ ਕੜਾ ਕਿੱਥੇ ਗਿਆ, ਮੇਰੀ ਐਣਕ ਕਿੱਥੇ ਗਈ? ਉਹ ਕਹਿੰਦੇ ਐਣਕ ਤਾਂ ਤੂੰ ਮੂੰਹ 'ਤੇ ਲੱਖਾਂ 'ਤੇ ਲਾਈ ਹੋਈ ਹੈ। ਦੂਜਾ ਬੰਦਾ ਦੱਸ ਦਿੰਦਾ ਹੈ। ਵਿਚਾਰ ਸਾਗਰ ਦੇ ਵਿੱਚ ਇੱਕ ਉਦਾਹਰਣ ਦਿੱਤੀ ਹੈ ਵੀ ਦਸ ਬੰਦੇ ਤੁਰੇ ਜਾਂਦੇ ਨਦੀ ਤੋਂ ਪਾਰ ਹੋਏ, ਜਦੋਂ ਨਦੀ ਤੋਂ ਪਾਰ ਹੋਏ ਤੇ ਕਹਿਣ ਲੱਗਾ ਗਿਣਤੇ ਲਈਏ ਆਪਾਂ ਪੂਰੇ ਹਾਂ ਕਿ ਘੱਟ ਹਾਂ। ਉਹ ਗਿਣਨ ਲੱਗ ਪਏ, ਗਿਣਦੇ 1, 2, 3, 4, 5, 6, 7, 8, 9, ਆਪਣੇ ਆਪ ਨੂੰ ਗਿਣਦਾ, ਕਹਿੰਦੇ ਆਪਾਂ ਤੇ 9 ਰਹਿ ਗਏ ਬਈ, ਤੂੰ ਗਿਣ ਹੁਣ। ਉਹਨੇ ਦੂਜੇ ਨੇ ਵੀ ਗਿਣੇ, ਉਹਨੇ ਵੀ ਆਪਣੇ ਆਪ ਨੂੰ ਨਹੀਂ ਗਿਣਿਆ, ਆਪਣੇ ਆਪ ਨੂੰ ਦੇਖਿਆ ਹੀ ਨਹੀਂ, ਅਤੇ ਦੂਜੇ 9 ਕਹਿੰਦੇ ਉਹ 9 ਰਹਿ ਗਏ। ਇੱਕ ਬੰਦਾ ਆਪਣੇ 'ਚ ਘੱਟ ਗਿਆ, ਨਦੀ 'ਚ ਰੁੜ ਗਿਆ। ਕਹਿੰਦੇ ਫਿਰ ਤੀਜੇ ਨੇ ਵੀ ਗਿਣਤੀ ਕੀਤੀ, ਉਹਨੇ ਵੀ ਕੀਤਾ ਵੀ ਉਹਨੇ ਵੀ 9 ਹੀ ਗਿਣੇ, ਆਪਣੇ ਆਪ ਨੂੰ ਉਹਨੇ ਵੀ ਨਹੀਂ ਗਿਣੇ। ਜਦੋਂ ਫੈਸਲਾ ਹੋ ਗਿਆ ਵੀ ਇੰਨੇ ਬੰਦੇ ਗਲਤ ਨਹੀਂ ਹੋ ਸਕਦੇ, ਅਤੇ ਬਹਿ ਕੇ ਸੋਚਾਂ 'ਚ ਪੈ ਗਏ ਵੀ ਇੱਕ ਬੰਦਾ ਘੱਟ ਗਿਆ। ਹੁਣ ਬੰਦਾ ਘੱਟ ਗਿਆ ਅਤੇ ਰੋਣ ਲੱਗ ਪਏ, ਉਹਦਾ ਅਫਸੋਸ ਕਰਨ ਲੱਗ ਪਏ, ਬੜੇ ਬੈਰਾਗ 'ਚ ਰੋਈ ਜਾਂਦੇ, ਇਹਨਾਂ ਨੂੰ ਕੋਈ ਸਿਆਣਾ ਬੰਦਾ ਆ ਗਿਆ। ਉਹਨੇ ਭਾਈ ਕੀ ਗੱਲ ਹੋ ਗਈ, ਕਿਉਂ ਰੋਂਦੇ? ਕਹਿੰਦੇ ਜੀ ਅਸੀਂ ਨਾ ਘਰੋਂ 10 ਜਣੇ ਤੁਰੇ ਸੀ, ਇੱਕ ਸਾਡੇ 'ਚ ਨਦੀ 'ਚ ਰੁੜ ਗਿਆ। ਉਹਨੇ ਨਿਗਾਹ ਮਾਰੀ, ਬੰਦੇ ਤਾਂ 10 ਹੀ ਨੇ। ਕਹਿੰਦੇ ਪੱਕੀ ਗੱਲ ਹੈ 10 ਤੁਰੇ ਸੀ? ਕਹਿੰਦੇ ਹਾਂਜੀ 10 ਤੁਰੇ ਸੀ ਘਰੋਂ, ਪਰ ਹੁਣ ਅਸੀਂ ਗਿਣਨੇ ਹਾਂ ਅਤੇ 9 ਨਿਕਲਦੇ ਨੇ। ਉਹਨਾਂ ਨੇ ਫਿਰ ਗਿਣਤੀ ਕਰਕੇ ਦਿਖਾਈ ਅਤੇ ਉਹ ਆਪਣੇ ਆਪ ਨੂੰ ਗਿਣਿਆ ਕੋਈ ਨਹੀਂ। ਤਾਂ ਜਿਹੜਾ ਉਹ ਸਿਆਣਾ ਬੰਦਾ ਸੀ ਉਹਨੇ ਆਖਿਆ ਵੀ ਇੱਦਾਂ ਕਰੋ, ਇਹ ਲੈਣ ਲਾ ਕੇ ਖੜੋ ਸਾਰੇ ਤੁਸੀਂ। ਲੈਣ ਲਾ ਕੇ ਖੜੇ ਕਰ ਲਏ ਅਤੇ ਉਹਨੇ ਆਖਿਆ ਵੀ 1, 2, 3, 4, 5, 6, 7, 8, 9 ਅਤੇ 10ਵਾਂ ਬਈ ਤੂੰ ਹੈ। ਆ ਦੇ ਹੋ ਗਏ ਪੂਰੇ, ਹੁਣ ਕੋਈ ਅਫਸੋਸ ਨਹੀਂ, ਜਾਓ ਆਪਣੇ ਰਸਤੇ ਪੈ ਜਾਓ। ਸਾਧ ਸੰਗਤ ਜੀ ਇੱਦਾਂ ਆਪਣੇ ਆਪ ਨੂੰ ਇਨਸਾਨ ਭੁੱਲਿਆ ਹੋਇਆ, ਮੈਂ ਕੌਣ ਹਾਂ, ਆਪਣੇ ਆਪ ਨੂੰ ਨਹੀਂ ਦੇਖ ਸਕਦਾ, ਆਪਣੀ ਆਤਮਾ ਨੂੰ ਨਹੀਂ ਪਛਾਣ ਸਕਦਾ। ਗੁਰੂ ਆ ਕੇ ਕਹਿੰਦਾ ਵੀ ਆਹ ਤੂੰ ਹੈ। ਸੋ ਪ੍ਰਭ ਦੂਰ ਨਹੀਂ, ਪ੍ਰਭ ਤੂੰ ਹੈ। ਉਹ ਦੂਰ ਨਹੀਂ ਹੈ, ਤੂੰ ਆਪਣੇ ਆਪ ਨੂੰ ਦੇਖ ਲੈ, ਤੂੰ ਉਹੀ ਹੈ ਜਿਹੜਾ ਵਾਹਿਗੁਰੂ ਕਾਲ ਪੁਰਖ ਨਿਰੰਕਾਰ ਜੋਤੀ ਸਰੂਪ ਸਰਬ ਸੰਸਾਰ ਵਿੱਚ ਵਿਆਪਕ ਹੈ, ਤੂੰ ਵੀ ਉਹਦੀ ਅੰਸ਼। ਗੁਰੂ ਦੱਸ ਦਿੰਦਾ ਗੁਰ ਮੇਲ ਮਿਲਾਈ ਰਾਮ। ਗੁਰੂ ਨੇ ਇਸ ਪ੍ਰਕਾਰ ਦੇ ਨਾਲ ਮੇਲ ਕਰਾ ਦਿੱਤਾ, ਅੰਤਰ ਸ਼ਬਦ ਮਿਲੀ, ਅੰਦਰ ਆਤਮਾ ਵਿੱਚ ਹੀ ਆਤਮਾ ਪਰਮਾਤਮਾ ਨੂੰ ਜੀਵ ਰੂਪੀ ਇਸਤਰੀ ਉਸ ਪਰਮਾਤਮਾ ਨੂੰ ਮਿਲੀ ਹੈ। ਮਿਲੀ ਕਿਵੇਂ? ਸ਼ਬਦ ਦੇ ਰਾਹੀਂ। ਸ਼ਬਦ ਤੋਂ ਬਿਨਾਂ ਗਿਆਨ ਨਹੀਂ ਹੁੰਦਾ, ਸ਼ਬਦ ਤੋਂ ਬਿਨਾਂ ਅੰਦਰ ਵੜਿਆ ਨਹੀਂ ਜਾਂਦਾ। ਜਿਵੇਂ ਅਸੀਂ ਕਿਸੇ ਦੇ ਘਰ ਜਾਂਦੇ ਹਾਂ, ਦਰਵਾਜ਼ਾ ਖੜਕਾਉਂਦੇ ਹਾਂ, ਆਵਾਜ਼ ਦਿੰਦੇ ਹਾਂ, ਬੈਲ ਖੜਕਾਉਂਦੇ ਹਾਂ ਅਤੇ ਦਰਵਾਜ਼ਾ ਖੁੱਲ੍ਹ ਜਾਂਦਾ। ਵਾਹਿਗੁਰੂ ਦੇ ਦਰਬਾਰ ਦਾ ਦਰਵਾਜ਼ਾ ਖੜਕਾਉਣਾ ਕਿਵੇਂ? ਵਾਹਿਗੁਰੂ 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 ਵਾਹਿਗੁਰੂ। ਜਿਉਂ ਜਿਉਂ ਸ਼ਬਦ ਦਾ ਅਭਿਆਸ ਕਰੀ ਜਾਵਾਂਗੇ ਮਿਲਾਪ ਹੋਵੇਗਾ, ਬਿਨਾਂ ਸ਼ਬਦ ਦੇ ਮਿਲਾਪ ਨਹੀਂ ਹੁੰਦਾ। ਮਹਾਰਾਜ ਕਹਿੰਦੇ ਇਸ ਤਰ੍ਹਾਂ ਅੰਦਰ ਆਤਮਾ ਹੀ ਪਰਮਾਤਮਾ ਇੱਕ ਮਿੱਕ ਹੋ ਗਏ ਸ਼ਬਦ ਦੁਆਰਾ ਹੋਏ। ਸਹਿਜੇ ਤਪਤ ਬੁਝਾਈ ਰਾਮ, ਸਹਿਜੇ ਹੀ ਸਾਰੀ ਤਪਸ਼ ਦੂਰ ਹੋ ਗਈ। ਜਿਹੜੀ ਅੰਦਰ ਦੀ ਤਪਸ਼ ਹੈ ਕ੍ਰਿਸ਼ਨਾ ਦੀ, ਆਸਾ ਮਨਸਾ ਦੀ, ਜਿਹੜੀ ਹਰ ਵੇਲੇ ਲੱਗੀ ਰਹਿੰਦੀ ਸੀ, ਉਹ ਸਾਰੀ ਸ਼ਾਂਤ ਹੋ ਗਈ, ਹੁਣ ਖਤਮ ਹੋ ਗਈ। ਸ਼ਬਦ ਤਪਤ ਬੁਝਾਈ ਅੰਤਰ ਸ਼ਾਂਤ ਆਈ, ਸਹਿਜੇ ਹਰ ਰਸ ਚਾਖਿਆ। ਸ਼ਬਦ ਦੁਆਰਾ ਹੀ ਤਪਤ ਬੁਝੀ ਹੈ, ਅੰਦਰ ਠੰਡ ਵਰਤੀ ਹੈ, ਅੰਦਰ ਸ਼ਾਂਤੀ ਆਈ ਹੈ, ਸਹਿਜੇ ਹੀ ਵਾਹਿਗੁਰੂ ਦੇ ਨਾਮ ਦਾ ਰਸ ਚੱਖ ਲਿਆ ਹੈ। ਵਾਹਿਗੁਰੂ 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 ਜਪਣ ਨਾਲ ਰਸ ਦੀ ਪ੍ਰਾਪਤੀ ਹੁੰਦੀ ਹੈ। ਇਹ ਰਸ ਜਦੋਂ ਆ ਜਾਂਦਾ ਹੈ, ਸੰਸਾਰ ਦੇ ਰਸ ਫਿੱਕੇ ਲੱਗਣ ਲੱਗ ਜਾਂਦੇ ਹਨ, ਐਸਾ ਇਹ ਰਸ ਹੈ। ਰਾਮ ਰਸ ਪੀਆ ਰੇ ਜੇ ਰਸ ਵਿਸਰ ਗਏ ਰਸ ਆਉ, ਮਿਲ ਪ੍ਰੀਤਮ ਆਪਣੇ ਸਦਾ ਰੰਗ ਮਾਣੇ। ਸੱਚੇ ਸ਼ਬਦ ਸੁਪਾਖਿਆ, ਸੱਚੇ ਸ਼ਬਦ ਦੁਆਰਾ, ਸੱਚੀ ਸੁਪਾਖਿਆ ਦੁਆਰਾ। ਪਾਖਿਆ ਸ਼ਬਦ ਪੰਜਾਬੀ 'ਚ ਵਰਤਿਆ ਜਾਂਦਾ, ਸੰਸਕ੍ਰਿਤ 'ਚ ਭਾਸ਼ਾ ਕਹਿੰਦੇ ਹਨ। ਭਾਸ਼ਾ ਯਾਨੀ ਬੋਲੀ, ਜੋ ਮੂੰਹ ਤੋਂ ਬੋਲਿਆ ਜਾਂਦਾ ਹੈ ਉਹਨੂੰ ਭਾਸ਼ਾ ਜਾਂ ਪਾਖਿਆ ਕਹਿੰਦੇ ਹਨ। ਸੁਭਾਖਿਆ ਸ੍ਰੇਸ਼ਟ ਬੋਲੀ, ਸ੍ਰੇਸ਼ਟ ਬਚਨ, ਜਿਹੜੇ ਪਰਮਾਤਮਾ ਨੂੰ ਮਿਲਾਉਣ ਵਾਲੇ ਬੋਲ ਹਨ। ਬੋਲ ਤਾਂ ਕਈ ਤਰ੍ਹਾਂ ਦੇ ਦੁਨੀਆਂ ਬੋਲਦੀ ਹੈ। ਇੱਕ ਸਮਾਨਿਆ ਬੋਲ ਹਨ ਜਿਹੜੇ ਆਪਾਂ ਸਾਰੇ ਦਿਨ ਰਾਤ ਬੋਲਦੇ ਹਾਂ ਲੋਕਾਂ ਨਾਲ ਵਿਹਾਰ ਕਰਨ ਲਈ। ਇੱਕ ਸਾਧ ਸੰਗਤ ਜੀ ਥੋੜ੍ਹੇ ਨੀਵੇਂ ਪੱਧਰ ਦੇ ਬੋਲ ਹਨ, ਘਟੀਆ ਬੋਲ ਹਨ, ਜਿਹੜੇ ਸੱਭਿਆ ਸਮਾਜ ਵਿੱਚ ਚੰਗੇ ਬੰਦੇ ਨਹੀਂ ਬੋਲ ਸਕਦੇ। ਜਿਵੇਂ ਗੰਦੀਆਂ ਗਾਲਾਂ ਕੱਢਣੀਆਂ ਕਿਸੇ ਨੂੰ, ਕੋਈ ਨਿੰਦਾ ਚੁਗਲੀ ਕਰਨੀ, ਕਿਸੇ ਨੂੰ ਵੱਢਵੀਂ ਗੱਲ ਕਹਿਣੀ, ਕੋਈ ਸੜੀ ਬੜੀ, ਇਹ ਇਹਨਾਂ ਨੂੰ ਆਪਾਂ ਕਹਿੰਦੇ ਕਬੋਲ। ਇੱਕ ਫਿਰ ਸੁਬੋਲ ਹਨ, ਚੰਗੇ ਬੋਲ ਹਨ, ਸੋਹਣੇ ਬੋਲ ਹਨ। ਉਹ ਕਿਹੜੇ ਹਨ? ਜਦੋਂ ਵਾਹਿਗੁਰੂ ਦੀ ਸਿਫਤ ਕਰੀਦੀ ਹੈ, ਪਰਮਾਤਮਾ ਦੀ ਸਿਫਤ ਕਰੀਦੀ ਹੈ, ਗੁਰੂ ਦੀ ਸਿਫਤ ਕਰੀਦੀ ਹੈ, ਮਹਾਂਪੁਰਸ਼ਾਂ ਸ਼ਹੀਦਾਂ ਸੰਤਾਂ ਭਗਤਾਂ ਦੀ ਸਿਫਤ ਕਰੀਦੀ ਹੈ। ਉਹ ਜਿਹੜੀ ਸਿਫਤ ਅਕਾਲ ਪੁਰਖ ਦੀ ਵਾਹਿਗੁਰੂ ਦੀ ਹੈ, ਉਹ ਸੁਬੋਲ ਹਨ, ਉਹ ਸੁਭਾਖਿਆ ਹੈ। ਇੱਕ ਆਮ ਬੋਲੀ ਜਿਹੜੀ ਆਪਾਂ ਨੂੰ ਬੋਲਣੀ ਪੈਂਦੀ ਦੁਨੀਆ, ਬਾਜ਼ਾਰ ਵਿੱਚ ਮਾਰਕੀਟ ਵਿੱਚ ਜਾਣਾ, ਉੱਥੇ ਕੁਝ ਲੈਣਾ ਕੁਝ ਦੇਣਾ, ਆਪਾਂ ਸਮਾਜ ਵਿੱਚ ਭਾਈਚਾਰੇ ਵਿੱਚ ਪਰਿਵਾਰ ਵਿੱਚ ਬੋਲਣਾ, ਉਹ ਹੈ ਸਮਾਨ ਬੋਲੀ, ਜਿਹੜੀ ਸਧਾਰਨ ਬੋਲੀ ਹੈ। ਇੱਕ ਨੀਵੇਂ ਪੱਧਰ ਦੀ ਹੈ ਜਿਹੜੀ ਮਾੜੀ ਬੋਲੀ ਹੈ, ਮਾੜੇ ਵਚਨ, ਮਾੜੇ ਬੋਲ, ਕੌੜੇ ਬੋਲ ਬੋਲਣੇ। ਇੱਕ ਫਿਰ ਉੱਪਰਲੇ ਦਰਜੇ ਦੀ ਹੈ, ਉਹ ਹੈ ਪਰਮੇਸ਼ਰ ਦੀ, ਗੁਰੂ ਦੀ ਸਿਫਤ ਕਰਨੀ। ਸੋ ਮਹਾਰਾਜ ਸਾਹਿਬ ਜੀ ਇਹਨੂੰ ਸੁਭਾਖਿਆ ਕਹਿੰਦੇ। ਸੁਭਾਖਿਆ ਨਹੀਂ, ਸ੍ਰੇਸ਼ਟ ਬੋਲੀ, ਸੱਚੇ ਸੱਚੇ ਸ਼ਬਦ ਸੁਭਾਖਿਆ। ਸੱਚੇ ਸ਼ਬਦ ਦੁਆਰਾ ਜਦੋਂ ਵਾਹਿਗੁਰੂ ਦੀ ਸਿਫਤ ਕੀਤੀ ਹੈ, ਉਹਦੇ ਨਾਲ ਕੀ ਹੋਇਆ? ਮਿਲ ਪ੍ਰੀਤਮ ਆਪਣੇ, ਆਪਣੇ ਪ੍ਰੀਤਮ ਵਾਹਿਗੁਰੂ ਨੂੰ ਮਿਲ ਕੇ ਸਦਾ ਰੰਗ ਮਾਣੇ। ਇਹ ਆਤਮਾ ਫਿਰ ਸਦਾ ਆਨੰਦ ਮਾਣਦੀ ਹੈ, ਖੁਸ਼ੀਆਂ ਮਾਣਦੀ ਹੈ। ਨਾਨਕ ਜਿਨ ਸਤਿਗੁਰ ਭੇਟਿਆ ਰੰਗ ਰਲੀਆਂ ਮਾਣ। ਵਾਹਿਗੁਰੂ ਦੇ ਪਰਮੇਸ਼ਰ ਦੇ ਨਾਲ ਇੱਕ ਮਿੱਕ ਹੋ ਜਾਂਦੀ ਹੈ। ਪੜ ਪੜ ਪੰਡਿਤ ਮੋਨੀ ਥਾਕੇ, ਵੇਖੀ ਮੁਕਤ ਨਾ ਪਾਈ। ਬੜੇ ਬੜੇ ਵਿਦਵਾਨ ਪੰਡਿਤ ਪੜ੍ਹ ਪੜ੍ਹ ਕੇ ਗ੍ਰੰਥਾਂ ਸ਼ਾਸਤਰਾਂ ਨੂੰ ਰੱਟੇ ਲਾਉਂਦੇ ਰਹੇ। ਬਹੁਤ ਸਾਰੇ ਮੋਨੀ ਮੌਨ ਸਾਧਨਾ ਕਰਕੇ ਥੱਕ ਗਏ, ਪਰ ਉਹਨਾਂ ਨੇ ਪੜ੍ਹਿਆ ਵੀ ਭੇਖ ਵਾਸਤੇ ਅਤੇ ਮੌਨ ਵੀ ਭੇਖ ਵਾਸਤੇ ਰੱਖਿਆ। ਪੜ੍ਹਨਾ ਮਾੜਾ ਨਹੀਂ ਹੈ, ਪਰ ਭੇਖ ਵਾਸਤੇ ਨਾ ਹੋਵੇ। ਆਖੋ ਸਤਨਾਮ ਸ੍ਰੀ ਵਾਹਿ। ਕਈ ਵਾਰੀ ਅਸੀਂ ਗੁਰਬਾਣੀ ਦੇ ਅਰਥ ਨਾ ਸਮਝ ਕੇ ਗੁਰੂ ਗ੍ਰੰਥ ਸਿਧਾਂਤ ਨੂੰ ਹੋਰ ਦਾ ਹੋਰ ਹੀ ਬਣਾ ਲੈਂਦੇ ਹਾਂ, ਆਪਣੇ ਅੰਦਾਜ਼ੇ ਨਾਲ ਹੀ ਖਿਆਲ ਬਣਾ ਲੈਂਦੇ ਹਾਂ ਜੀ ਇਹ ਪੜ੍ਹਨ ਦਾ ਖੰਡਨ ਆ ਗਿਆ। ਬਾਣੀ 'ਚ ਪੜ੍ਹਨ ਦੀ ਲੋੜ ਨਹੀਂ, ਪੜ੍ਹਨਾ ਮਨਮਤ ਹੈ, ਪੜ੍ਹਨਾ ਮਨਮਤ ਨਹੀਂ, ਪੜ੍ਹਨ ਦਾ ਭੇਖ ਵਿਖਾਵਾ ਕਰਨਾ ਮਨਮਤ ਹੈ ਵੀ ਮੈਂ ਬਹੁਤ ਪੜ੍ਹਿਆ ਹੋਇਆ। ਇਹ ਹੰਕਾਰ ਬਣਾ ਕੇ ਲੋਕਾਂ ਵਿੱਚ ਆਪਣੀ ਪੈਂਠ ਬਣਾਉਣੀ, ਇਹ ਮਨਮਤ ਹੈ, ਇਹਦੇ ਨਾਲ ਮੁਕਤੀ ਨਹੀਂ ਮਿਲਦੀ। ਅਤੇ ਮੌਨ ਸਾਧਨਾ ਵੀ ਸਤਸੰਗ ਜੀ ਦੋ ਪ੍ਰਕਾਰ ਦਾ ਹੈ। ਇੱਕ ਤਾਂ ਅਸਲ ਜਿਹੜਾ ਮੌਨ ਹੈ ਉਹ ਇਹ ਹੈ ਵੀ ਜਦੋਂ ਪਰਮਾਤਮਾ ਨਾਲ ਸੁਰਤ ਜੁੜਦੀ ਹੈ, ਅੰਦਰ ਪ੍ਰਕਾਸ਼ ਹੁੰਦਾ ਹੈ, ਉਦੋਂ ਫਿਰ ਆਪੇ ਹੀ ਮੌਨ ਹੋ ਜਾਂਦਾ ਹੈ। ਕਿਸੇ ਨਾਲ ਬੋਲਣ ਨੂੰ ਫਿਰ ਜੀ ਕਰਦਾ ਹੀ ਨਹੀਂ। ਫੋਕੀਆਂ ਗੱਲਾਂ, ਦੁਨਿਆਵੀ ਗੱਲਾਂ, ਐਵੇਂ ਹੀ ਬੋਲੀ ਜਾਣਾ ਬਿਨਾਂ ਮਤਲਬ ਦੇ, ਖੱਪਾਂ ਮਾਰੀ ਜਾਣੀਆਂ, ਉਹ ਨਹੀਂ ਫਿਰ ਬਿਰਤੀ ਰਹਿੰਦੀ। ਫਿਰ ਸੰਖੇਪ ਬਿਰਤੀ, ਜਿੰਨੀ ਕੁ ਲੋੜ ਹੈ ਉਨੀ ਗੱਲ ਕਰਦੇ ਨੇ, ਬਾਕੀ ਮਹਾਂਪੁਰਸ਼ ਗੁਪਤ ਰਹਿੰਦੇ ਨੇ। ਅਤੇ ਕਈ ਲੋਕ ਉਸ ਸਾਧਨਾ ਤੱਕ ਪਹੁੰਚਣ ਲਈ ਵੀ ਮੌਨ ਕਰਦੇ ਨੇ ਵੀ ਚਲੋ ਘੱਟੋ ਘੱਟ ਮੂੰਹ ਤੋਂ ਬੋਲਣਾ ਬੰਦ ਕਰੀਏ ਅਤੇ ਆਪਣਾ ਸਿਮਰਨ ਕਰੀਏ, ਪਰਮਾਤਮਾ ਦਾ ਭਜਨ ਕਰੀਏ, ਉਹ ਵੀ ਚੰਗੀ ਗੱਲ ਹੈ। ਅਤੇ ਕਈ ਲੋਕ ਵਿਖਾਵੇ ਲਈ ਮੌਨ ਕਰਦੇ ਨੇ ਵੀ ਲੋਕ ਕਹਿਣ ਵੀ ਬੜਾ ਬੰਦਗੀ ਵਾਲਾ ਅਤੇ ਬੋਲਦਾ ਹੀ ਕੋਈ ਨਹੀਂ, ਪਰ ਮਨ ਅੰਦਰ ਬੋਲਦਾ ਰਹਿੰਦਾ। ਮਨ ਤਾਂ ਉਦੋਂ ਜ਼ਿਆਦਾ ਬੋਲਦਾ ਸੀ, ਜਦੋਂ ਮੂੰਹ ਜ਼ਬਾਨ ਤੋਂ ਬੰਦ ਕਰਦੇ ਹਾਂ ਅਤੇ ਉਹ ਫਿਰ ਮਨ ਅੰਦਰ ਕੁਲਾਹਟ ਮਚਾਉਂਦਾ ਬੜੀ, ਫਿਰ ਉਹ ਕਰਦਾ ਕਹਿੰਦਾ ਵੀ ਬੋਲ ਕੁਛ, ਅਤੇ ਫਿਰ ਲਿਖ ਲਿਖ ਕੇ ਦੇਈ ਜਾਂਦੇ ਆ, ਕਈ ਤਰੀਕੇ ਨਾਲ ਫੁਰਨੇ ਚਲੇ ਜਾਂਦੇ। ਉਹ ਮੌਨ ਨਹੀਂ ਹੈ, ਉਹ ਵਿਖਾਵੇ ਦਾ ਹੈ। ਸਹੀ ਮਹਿਨੇ ਵਿੱਚ ਜਿਹੜੇ ਮੌਨੀ ਹਨ, ਆਪਣੇ ਆਪ ਨੂੰ ਜਾਣ ਕੇ ਸੁੱਤੇ ਸਿਰ ਦੀ ਮੌਨ ਹੋ ਗਏ, ਉਹਨਾਂ ਦਾ ਖੰਡਨ ਨਹੀਂ ਗੁਰਬਾਣੀ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਜਿਹੜੇ ਸਹੀ ਮਹਿਨੇ 'ਚ ਮੌਨ ਹੋ ਗਏ, ਭਾਵ ਅੰਦਰੋਂ ਹੀ ਚੁੱਪ ਹੋ ਗਏ, ਰੂਹ ਹੀ ਮਨ ਹੀ ਜਿਹੜਾ ਉਹਨਾਂ ਦਾ ਫੁਰਨਿਆਂ ਤੋਂ ਸ਼ਾਂਤ ਹੋ ਗਿਆ, ਉਹਨਾਂ ਮੌਨੀਆਂ ਦੀ ਨਿੰਦਾ ਨਹੀਂ। ਮੌਨੀ ਉਹਨਾਂ ਦੀ ਨਿੰਦਾ ਜਿਹੜੇ ਮੌਨ ਦਾ ਭੇਖ ਤਾਂ ਕਰਦੇ, ਇਸੀ ਵਿਖਾਵਾ ਕਰਦੇ, ਮੌਨ ਲਾ ਕੇ ਅਸੀਂ ਰੱਬ ਨੂੰ ਪਾ ਲਾਂਗੇ, ਪੜ੍ਹ ਕੇ ਅਸੀਂ ਪਰਮਾਤਮਾ ਨੂੰ ਪਾ ਲਾਂਗੇ, ਇੱਦਾਂ ਵੀ ਕੁਛ ਨਹੀਂ ਹੁੰਦਾ, ਕੁਛ ਨਹੀਂ ਹੁੰਦਾ। ਪੜ੍ਹ ਪੜ੍ਹ ਪੰਡਿਤ ਮੌਨੀ ਥਾ ਕੇ, ਬੜੇ ਬੜੇ ਪੰਡਿਤ ਪੜ੍ਹ ਪੜ੍ਹ ਕੇ, ਬੜੇ ਬੜੇ ਮੌਨੀ ਮੌਨ ਲਾ ਲਾ ਕੇ ਥੱਕ ਗਏ। ਭੇਖੀ ਮੁਕਤ ਨਾ ਪਾਈ, ਭੇਖਾਂ ਨਾਲ ਮੁਕਤੀ ਕਿਸੇ ਨੂੰ ਨਹੀਂ ਪ੍ਰਾਪਤ ਹੋਈ। ਜਿੰਨਾ ਵੀ ਕੋਈ ਭੇਖ ਕਰਦਾ, ਕਿਸੇ ਧਰਮ ਦਾ ਵੀ ਭੇਖ ਕਰਦਾ, ਇਹ ਨਹੀਂ ਵੀ ਇਕੱਲਾ ਮਹਾਰਾਜ ਨੇ ਬਾਹਮਣਾਂ ਦਾ ਹੀ ਖੰਡਨ ਕੀਤਾ, ਜੇ ਮੇਰੇ ਵਰਗਾ ਕੋਈ ਸਿੱਖ ਵੀ ਭੇਖ ਕਰ ਰਿਹਾ ਸਿੱਖੀ ਬਾਣਾ ਪਾ ਕੇ ਤਾਂ ਉਹ ਵੀ ਵਿੱਚ ਹੀ ਆ ਜਾਂਦਾ। ਜੇ ਕੋਈ ਮੁਸਲਮਾਨ ਭੇਖ ਕਰ ਰਿਹਾ, ਜਿਵੇਂ ਮਹਾਰਾਜ ਗੁਰੂ ਨਾਨਕ ਸਾਹਿਬ ਜੀ ਨਮਾਜ਼ ਪੜ੍ਹਨ ਦੌਲਤ ਖਾਂ ਕਹਿੰਦਾ ਸਾਡੇ ਨਾਲ ਨਮਾਜ਼ ਪੜ੍ਹੋਗੇ, ਮਹਾਰਾਜ ਕਹਿੰਦੇ ਕਿਉਂ ਨਹੀਂ, ਜ਼ਰੂਰ ਪੜ੍ਹਾਂਗੇ, ਨਮਾਜ਼ ਪੜ੍ਹਨਾ ਕਿਹੜੀ ਮਾੜੀ ਗੱਲ, ਪਰਮੇਸ਼ਰ ਦੀ ਭਗਤੀ ਕਰਨੀ ਮਾੜੀ ਤਾਂ ਨਹੀਂ ਹੈ ਨਮਾਜ਼ ਪੜ੍ਹਨੀ। ਬੇਨਮਾਜ਼ਾ ਕੁੱਤਿਆ ਇਹ ਨਾ ਭਲੀ ਰੀਤ, ਕਭੀ ਚੱਲ ਨਾ ਆਇਆ ਪੰਜੇ ਵਕਤ ਮਸੀਤ। ਪਰ ਉੱਥੇ ਜਾ ਕੇ ਸੱਚੇ ਪਾਤਸ਼ਾਹ ਨੇ ਸਿੱਧ ਕੀਤਾ ਵੀ ਨਮਾਜ਼ ਪੜ੍ਹਦਾ ਹੀ ਹੋਣੀ ਪਿਆ, ਘੋੜਿਆਂ ਦੇ ਪਿੱਛੇ ਫਿਰੀ ਜਾਂਦੇ। ਦੌਲਤ ਖਾਂ ਕਹਿੰਦਾ ਮੇਰੇ ਨਾਲ ਨਮਾਜ਼ ਪੜ੍ਹ ਲੈਂਦੇ, ਮਹਾਰਾਜ ਕਹਿੰਦੇ ਤੂੰ ਨਮਾਜ਼ ਘੋੜੇ ਖਰੀਦਦਾ ਫਿਰਦਾ ਹੀ ਨਮਾਜ਼ ਵਿੱਚ, ਵੀ ਮੈਂ ਕਾਬਲ ਤੋਂ ਚੰਗੇ ਘੋੜੇ ਮਿਲਦੇ ਲੈ ਕੇ ਆਵਾਂ। ਕਾਜੀ ਕਹਿੰਦਾ ਮੇਰੇ ਨਾਲ ਪੜ੍ਹ ਲੈਂਦੇ, ਮਹਾਰਾਜ ਕਹਿੰਦੇ ਤੇਰੀ ਘੋੜੀ ਸੂਈ ਅਤੇ ਪਿੱਛੇ ਵਛੇਰਾ ਨੇ ਡਿੱਗ ਪੈ ਕੇ ਅਤੇ ਖੂਹ 'ਚ, ਇਹ ਦਿਨ ਚਿੰਤਾ ਲੱਗੀ। ਅਤੇ ਨਮਾਜ਼ ਤਾਂ ਇੱਦਾਂ ਨਹੀਂ ਹੁੰਦੀ, ਜੋ ਵੀ ਕੁਛ ਕਰਨਾ ਸੱਚੇ ਮਨ ਨਾਲ ਸੱਚੀ ਭਾਵਨਾ ਨਾਲ ਹੋਵੇ। ਤੂੰ ਭਾਵੇਂ ਕੋਈ ਹਿੰਦੂ ਕਰ ਰਿਹਾ, ਮੁਸਲਮਾਨ ਕਰ ਰਿਹਾ, ਈਸਾਈ ਕਰ ਰਿਹਾ, ਧਰਮ ਦਾ ਵਿਖਾਵਾ ਮਹਾਰਾਜ ਕਹਿੰਦੇ ਕਰੀ ਜਾਵੇ, ਫਲ ਹੱਥ ਨਹੀਂ ਆਉਣਾ, ਮੁਕਤੀ ਨਹੀਂ ਮਿਲਣੀ। ਅਸਲ ਨਿਸ਼ਾਨਾ ਸਾਰਿਆਂ ਦਾ ਮੁਕਤੀ ਹੈ ਵੀ ਜਨਮ ਮਰਨ ਕੱਟਿਆ ਜਾਵੇ, ਆਤਮਾ ਪਰਮਾਤਮਾ ਦੀ ਇੱਕ ਸੁਰਤਾ ਹੋ ਜਾਵੇ, ਸ਼ਾਂਤੀ ਮਿਲ ਜਾਵੇ ਇਸ ਰੂਹ ਨੂੰ, ਨਹੀਂ ਤਾਂ ਇਹ ਭਟਕਦੀ ਹੈ। ਨਾਨਕ ਬਿਨ ਭਗਤੀ ਜਗ ਬੌਰਾ ਨਾ, ਸੱਚਾ ਸ਼ਬਦ ਮਿਲਾਈ। ਮਹਾਰਾਜ ਕਹਿੰਦੇ ਬਿਨਾਂ ਭਗਤੀ ਦੇ ਇਹ ਜਗਤ ਝੱਲਾ ਬੌਲਾ ਹੋਇਆ ਫਿਰਦਾ ਹੈ, ਸੱਚੇ ਸ਼ਬਦ ਨਾਲ ਇਹਦੀ ਵਾਹਿਗੁਰੂ ਨਾਲ ਮਿਲਾਪ ਹੋ ਸਕਦਾ, ਹੋਰ ਕੋਈ ਤਰੀਕਾ ਨਹੀਂ ਹੈ। ਸਾਰਾ ਧਨ ਮਨ ਆਨੰਦ ਭਇਆ, ਹਰ ਜੀਉ ਮੇਲ ਪਿਆਰੇ ਰਾਮ। ਉਹ ਜੀਵ ਰੂਪੀ ਇਸਤਰੀ ਦੇ ਮਨ ਵਿੱਚ ਆਨੰਦ ਪੈਦਾ ਹੋ ਗਿਆ, ਜਿਸ ਨੂੰ ਵਾਹਿਗੁਰੂ ਪਰਮੇਸ਼ਰ ਨੇ ਆਪਣੇ ਨਾਲ ਮਿਲਾ ਲਿਆ। ਸਾ ਧਨ ਹਰ ਕੈ ਰਸ ਰਸੀ, ਗੁਰ ਕੈ ਸ਼ਬਦ ਅਪਾਰੇ ਰਾਮ। ਉਹ ਜੀਵ ਰੂਪੀ ਇਸਤਰੀ ਵਾਹਿਗੁਰੂ ਦੇ ਰਸ ਵਿੱਚ ਰਸ ਨਹੀਂ ਪਾਵ, ਉਹਨੂੰ ਉਹ ਰਸ ਆ ਗਿਆ ਗੁਰੂ ਦੇ ਸ਼ਬਦ ਦੁਆਰਾ। ਅਪਰੰਪਾਰ ਪਰਮਾਤਮਾ ਦਾ ਗਿਆਨ ਹੋ ਗਿਆ। ਸ਼ਬਦ ਅਪਾਰੇ ਮਿਲੇ ਪਿਆਰੇ, ਅਪਰੰਪਾਰ ਪਰਮਾਤਮਾ ਦਾ ਸ਼ਬਦ ਵੀ ਅਪਾਰੀ ਹੈ, ਉਹਦਾ ਵੀ ਕੋਈ ਅੰਤ ਨਹੀਂ। ਨਾਮ ਦੀ ਕਿੰਨੀ ਕੁ ਮਹਿਮਾ ਹੈ। ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ, ਜੈਸੇ ਹੀਰਾ ਹੱਥ ਮੈਂ ਤਨਕ ਸੋ ਦਿਖਾਈ, ਦੇਤ ਮੋਲ ਕੀਏ ਤੇ ਦਮਕਨ ਪਰਤ ਭੰਡਾਰ। ਹੱਥ ਵਿੱਚ ਫੜਿਆ ਹੀਰਾ ਮੁੱਠੀ ਜਾ ਜਾਂਦਾ, ਛੋਟਾ ਜਿਹਾ ਲੱਗਦਾ, ਕੁਛ ਨਹੀਂ ਐਵੇਂ ਨਿੱਕਾ ਜਿਹਾ ਹੀਰਾ, ਪਰ ਜਦੋਂ ਉਹਦਾ ਮੁੱਲ ਪੈਂਦਾ ਤੇ ਉਹਦਾ ਕੋਈ ਮੁੱਲ ਪਾ ਨਹੀਂ ਸਕਦਾ, ਲੱਖਾਂ ਕਰੋੜਾਂ ਵਿੱਚ ਕੋਠੇ ਭਰ ਜਾਂਦੇ ਨੋਟਾਂ। ਜੈਸੇ ਹੀ ਬਰ ਬਾਂਡੇ ਹੁੰਦੀ ਹਾਲਾਤ ਨਾ ਪਾਰ, ਕਸ਼ੂ ਆਗੇ ਜਾਏ ਪਾਈਏ ਤੇ ਲੱਛਮੀ ਅਪਾਰ। ਹੁੰਡੀ ਅੱਜ ਕੱਲ੍ਹ ਟਰੈਵਲ ਚੈੱਕ ਕਹਿ ਲਓ, ਲੱਖਾਂ ਰੁਪਈਏ ਦਾ ਲੈ ਕੇ ਜੇਬ 'ਚ ਪਾਈ ਫਿਰੋ, ਬੈਂਕ ਵਿੱਚ ਜਾ ਕੇ ਲਾ ਦਿਓ, ਲੱਖਾਂ ਰੁਪਈਏ ਮਿਲ ਜਾਣਗੇ। ਇਸ ਤਰ੍ਹਾਂ ਥੋੜ੍ਹਾ ਜਿਹਾ ਛੋਟਾ ਜਿਹਾ ਮੰਤਰ ਹੁੰਦਾ ਹੈ, ਵਾਹਿਗੁਰੂ ਵਾਹਿਗੁਰੂ, ਚਾਰ ਅੱਖਰ ਹੀ ਹੁੰਦੇ ਨੇ, ਵਾਹ ਵਾਹ ਹਾਹ ਗੱਗਾ ਰਾਰਾ, ਚਾਰ ਅੱਖਰ ਨੇ। ਪਰ ਇਹਦੀ ਕੀਮਤ ਕੀ ਹੈ? ਤੈਸੇ ਗੁਰ ਬਚਨ ਸਚਨ ਗੁਰ ਸਿੱਖਣ ਮੈਂ, ਜਾਣੀਏ ਮਹਾਤਮ ਗਏ ਹੀ ਹਰ ਦੁਆਰ ਜੀ। ਜਦੋਂ ਮਹਾਰਾਜ ਦੇ ਪਰਮੇਸ਼ਰ ਦੇ ਦਰਬਾਰ ਜਾਵਾਂਗੇ, ਉੱਥੇ ਇਹਦਾ ਪਤਾ ਲੱਗੇਗਾ ਵੀ ਕਿੰਨੀ ਵੱਡੀ ਖੇਡ ਹੈ। ਸ਼ਬਦ ਅਪਾਰੇ, ਸ਼ਬਦ ਮਹਾਰਾਜ ਦਾ ਅਪਰੰਪਾਰ ਹੈ, ਅਪਰੰਪਾਰ ਪਰਮੇਸ਼ਰ ਦਾ ਨਾਮ ਵੀ ਅਪਰੰਪਾਰ ਹੈ। ਮਿਲੇ ਪਿਆਰੇ, ਸ਼ਬਦ ਦੁਆਰਾ ਹੀ ਉਹ ਪਰਮਾਤਮਾ ਵਾਹਿਗੁਰੂ ਜੀ ਮਿਲ ਗਏ। ਸਦਾ ਗੁਣ ਸਾਰੇ ਮਨ ਵਸੇ, ਉਸ ਵਾਹਿਗੁਰੂ ਦੇ ਗੁਣ ਗਾਉਂਦਿਆਂ ਸਦੀਵ ਕਾਲ ਉਹਦੇ ਵਡਿਆਈ ਕਰਦਿਆਂ ਵਾਹਿਗੁਰੂ ਮਨ ਵਿੱਚ ਵਸ ਜਾਂਦਾ ਹੈ। ਸੇਜ ਸੁਹਾਵੀ ਜਾ ਫਿਰ ਰਾਮੀ, ਉਹਨਾਂ ਗੁਰਮੁਖਾਂ ਦੇ ਹਿਰਦੇ ਦੀ ਸੇਜਾ ਸੋਭਨੀਕ ਹੋ ਜਾਂਦੀ ਹੈ, ਜਿਨ੍ਹਾਂ ਨੂੰ ਵਾਹਿਗੁਰੂ ਪਤੀ ਪਰਮਾਤਮਾ ਆਪਣੇ ਨਾਲ ਮਿਲਾ ਲੈਂਦਾ। ਮਿਲ ਪ੍ਰੀਤਮ ਅਵਗਣ ਨਸੇ, ਵਾਹਿਗੁਰੂ ਪ੍ਰੀਤਮ ਨੂੰ ਮਿਲ ਕੇ ਸਾਰੇ ਔਗਣ ਨਸ ਜਾਂਦੇ ਨੇ। ਜਿਤ ਘਰ ਨਾਮ ਹਰ ਸਦਾ ਧਿਆਈ ਹੈ, ਜਿਹੜੇ ਘਰ ਵਿੱਚ ਵਾਹਿਗੁਰੂ ਦੇ ਹਿਰਦੇ ਰੂਪੀ ਘਰ ਵਿੱਚ ਹਰੀ ਦਾ ਨਾਮ ਵਸ ਜਾਂਦਾ, ਸਦਾ ਹੀ ਵਾਹਿਗੁਰੂ 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 ਜਪਦੇ ਹਨ, ਸੋਹੇਲੜਾ ਜੁਗ ਚਾਰੇ। ਉਹਨਾਂ ਦਾ ਸੋਹੇਲਾ ਫਿਰ ਚੌਵਾਂ ਯੁੱਗਾਂ 'ਚ ਗਾਇਆ ਜਾਂਦਾ, ਉਹਨਾਂ ਦੀ ਸੋਭਾ ਜੁਗ ਜੁਗ ਹੋਈ ਹੋਏ ਨਾ ਮੇਟਣ ਹਾਰਾ। ਹਰ ਵੇਲੇ ਉਹਨਾਂ ਦੀ ਸੰਤਾਂ ਮਹਾਂਪੁਰਸ਼ਾਂ ਦੇ ਸੋਹਲੇ ਗਾਏ ਜਾਂਦੇ, ਅੱਜ ਵੀ ਗਾਏ ਜਾ ਰਹੇ ਨੇ, ਅੱਗੇ ਵੀ ਗਾਏ ਜਾਂਦੇ ਰਹਿਣੇ। ਸਦੀਵ ਕਾਲ ਕਦੀ ਵੀ ਨਾਮ ਜਪਣ ਵਾਲਿਆਂ ਦੀ ਸੋਭਾ ਫਿੱਕੀ ਨਹੀਂ ਪੈਂਦੀ, ਕਦੀ ਉਹਨਾਂ ਦੀ ਮਹਿਮਾ ਘਟਦੀ ਨਹੀਂ। ਜਦੋਂ ਦੀ ਸ੍ਰਿਸ਼ਟੀ ਬਣੀ ਹੈ, ਦੋ ਤਰ੍ਹਾਂ ਦੇ ਲੋਕ ਸੰਸਾਰ ਵਿੱਚ ਰਹੇ ਹਨ, ਪਰਮੇਸ਼ਰ ਦੇ ਪਿਆਰੇ ਅਤੇ ਦੂਜੇ ਪਾਸੇ ਨਾਸਤਕ ਲੋਕ। ਨਾਸਤਕ ਲੋਕ ਹਰ ਯੁੱਗ ਵਿੱਚ ਕੋਸ਼ਿਸ਼ ਕਰਦੇ ਰਹੇ ਪਰਮੇਸ਼ਰ ਦੇ ਪਿਆਰਿਆਂ ਦੀ ਸੋਭਾ ਨੂੰ ਘਟਾਈਏ, ਖਤਮ ਕਰੀਏ। ਜਿੰਨੀ ਉਹ ਕੋਸ਼ਿਸ਼ ਕਰਦੇ ਰਹੇ ਘਟਾਉਣ ਦੀ, ਓਨੀ ਉਹਨਾਂ ਦੀ ਮਹਿਮਾ ਵੱਧ ਜਾਂਦੀ ਰਹੀ। ਪ੍ਰਹਿਲਾਦ ਤੋਂ ਦੇਖ ਲਓ, ਉਦੋਂ ਤਾਂ ਚੱਲਿਆ ਹੋਇਆ ਇਸ ਰੂਪ, ਪ੍ਰਹਿਲਾਦ ਦੇ ਸਮੇਂ ਤੋਂ, ਸਤਯੁਗ ਦੇ ਸਮੇਂ ਤੋਂ ਲੱਖਾਂ ਸਾਲ ਹੋ ਗਏ ਨੇ ਦੁਨੀਆਂ ਦੇ ਵਿੱਚ ਇਹ ਸੰਘਰਸ਼ ਚੱਲਦਾ, ਨਾਸਤਕ ਔਰ ਆਸਤਕ ਦਾ। ਅਖੀਰ ਨਾਸਤਕ ਹੀ ਹਾਰਦਾ ਹੈ, ਆਸਤਕ ਦੀ ਪਰਮੇਸ਼ਰ ਜੈ ਜੈਕਾਰ ਕਰਾ ਦਿੰਦਾ, ਕਿਉਂਕਿ ਵਾਹਿਗੁਰੂ ਦੇ ਪੁਰ ਭਗਤਾਂ ਨੂੰ ਵਾਹਿਗੁਰੂ ਦਾ ਭਰੋਸਾ ਹੁੰਦਾ। ਨਾਸਤਕ ਲੋਕਾਂ ਨੂੰ ਆਪਣੇ ਮਾਇਆਵੀ ਸਾਧਨ ਦਾ, ਆਪਣੀ ਹਉਮੈ ਦਾ, ਆਪਣੀ ਤਾਕਤ ਦਾ, ਆਪਣੇ ਰਾਜ ਦਾ, ਉਹਨਾਂ ਚੀਜ਼ਾਂ ਦਾ ਬੜਾ ਮਾਣ ਹੁੰਦਾ। ਉਹਦੇ ਭਰੋਸੇ ਨਾਲ ਉਹ ਬੜੇ ਵੱਡੇ ਸੜਯੰਤਰ, ਬੜੀਆਂ ਵੱਡੀਆਂ ਜਾਲਸਾਜ਼ੀਆਂ, ਬੜੇ ਵੱਡੇ ਪ੍ਰਚਾਰ ਦੇ ਸਾਧਨ, ਮੀਡੀਆ ਜੋ ਵੀ ਹੁੰਦਾ ਉਹ ਕਰਦੇ। ਪਰ ਨਰਨਾਕਸ਼ਣ ਰਾਜਾ ਸੀਗਾ, ਉਹਦੇ ਦੇਖੋ ਸਕੂਲਾਂ ਵਿੱਚ ਵੀ ਉਹਨੇ ਪੜ੍ਹਾਉਣਾ ਸ਼ੁਰੂ ਕਰਤਾ, ਜਲੇ ਹਰਨਾਕਸ਼ ਥਲੇ ਹਰਨਾਕਸ਼, ਸਾਰੇ ਪਾਸੇ ਹੋ ਗਿਆ, ਜੈ ਜੈਕਾਰ ਹੋ ਗਈ ਉਹਦੀ, ਵੀ ਰੱਬ ਤਾਂ ਹੈ ਹੀ ਕੋਈ ਨਹੀਂ, ਉਹੀ ਹੈ ਇਕੱਲਾ। ਇੱਕ 5 ਸਾਲ ਦੇ ਬੱਚੇ ਨੇ ਫੇਲ ਕਰਕੇ ਰੱਖ, ਜਦੋਂ ਸਾਰੀ ਦੁਨੀਆਂ ਇੱਕ ਪਾਸੇ ਹੋ ਗਈ ਸੀ, ਉਹ ਇਕੱਲਾ ਬੱਚਾ ਇੱਕ ਪਾਸੇ ਸੀਗਾ, ਉਸ 5 ਸਾਲ ਦੇ ਭਗਤ ਦੇ ਸਾਹਮਣੇ ਸਾਰੇ ਫੇਲ ਹੋ ਗਏ। ਇਸ ਕਰਕੇ 4 ਯੁੱਗਾਂ ਤੱਕ ਉਹਨਾਂ ਦੀ ਸੋਭਾ ਗਾਈ ਜਾਣੀ ਹੈ ਜਿਨ੍ਹਾਂ ਨੇ ਮਹਾਰਾਜ ਦਾ ਪਰਮੇਸ਼ਰ ਦਾ ਆਸਰਾ ਲਿਆ ਹੈ, ਨਾਮ ਜਪਿਆ। ਨਾਨਕ ਨਾਮ ਰੱਤੇ ਸਦਾ ਆਨੰਦ ਹੈ, ਹਰ ਮਿਲਿਆ ਕਾਰਜ ਸਾਰੇ। ਮਹਾਰਾਜ ਕਹਿੰਦੇ ਨਾਮ ਦੇ ਰੱਤੇ, ਨਾਮ ਵਿੱਚ ਰੰਗੇ ਹੋਇਆਂ ਨੂੰ ਸਦਾ ਹੀ ਆਨੰਦ, ਸਦਾ ਹੀ ਖੁਸ਼ੀ ਹੈ, ਸਦਾ ਹੀ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁੱਖ ਪਾਪ ਕਾ ਨਾਸ਼। ਹਰੀ ਪਰਮਾਤਮਾ ਮਿਲ ਗਿਆ, ਹਰ ਮਿਲਿਆ ਕਾਰਜ ਸਾਰੇ, ਸਾਰੇ ਕੰਮ ਜਿਹੜੇ ਹਨ ਸਾਰਗੇ, ਸਾਰੇ ਦਾ ਕਈ ਅਰਥ ਬਣਦੇ ਗੁਰਬਾਣੀ ਦੇ ਵਿੱਚ। ਸਾਰੇ ਨਾਮ ਸ੍ਰੇਸ਼ਟ ਦਾ ਹੈ, ਸਾਰੇ ਨਾਮ ਪੰਜਾਬੀ 'ਚ ਕਹਿੰਦੇ ਸਰ ਗਿਆ, ਕੰਮ ਸਰ ਗਿਆ। ਸਾਰੇ ਨਾਮ ਸਭਨਾਂ ਦਾ ਵੀ ਆਪਾਂ ਪੰਜਾਬੀ 'ਚ ਕਹਿੰਦੇ ਹਾਂ ਵੀ ਸਾਰੇ ਆਏ ਨੇ, ਸਾਰੇ ਬੈਠੇ ਨੇ, ਬਹੁਤ ਸਾਰੇ ਬਹੁਤ ਬਚਨ ਹੈ। ਸਾਰੇ ਕਾਰਜ ਸਰ ਗਏ, ਨਾਨਕ ਨਾਮ ਰੱਤੇ ਸਦਾ ਆਨੰਦ ਹੈ, ਹਰ ਮਿਲਿਆ ਕਾਰਜ ਸਾਰੇ। ਕਾਰਜ ਸਰ ਗਏ, ਸਾਰੇ ਹੀ ਕਾਰਜ ਸਰ ਗਏ, ਇਹ ਲੋਕ ਦੇ ਵੀ ਪਰਲੋਕ ਦੇ ਵੀ। ਮਹਾਰਾਜ ਆਪਣੇ ਸੇਵਕਾਂ ਦੇ ਸਾਰੇ ਕੰਮ ਸਵਾਰ ਦਿੱਤੇ। ਹਰ ਹਰ ਚਰਨ ਹਿਰਦੈ ਉਤਾਰੇ, ਸਿਮਰ ਸਵਾਮੀ ਸਤਿਗੁਰ ਆਪਣਾ, ਕਾਰਜ ਸਫਲ ਹਮਾਰੇ। ਪੁੰਨ ਦਾਨ ਪੂਜਾ ਪਰਮੇਸ਼ਰ, ਹਰ ਕੀਰਤ ਤਤ ਵਿਚਾਰੇ, ਗੁਣ ਗਾਵਤ ਗੁਣ ਸੁਖ ਪਾਇਆ, ਸਾਤਰੇ ਗਾਮੇ ਉਤਾਰੇ, ਜੋ ਜਨ ਪਾਰਬ ਆਪਣੇ ਕੀਨੇ, ਤਿਨਕਾ ਬਹੁਰ ਕਛ ਨ ਵਿਚਾਰੇ। ਨਾਮ ਰਤਨ ਸੁਣ ਜਪ ਜਪ ਜੀਵਾ, ਹਰ ਨਾਨਕ ਕੰਠ ਮਜਾਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।